You're with SBS Radio.
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਅੱਜ ਕੱਲ੍ਹ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜਿਸ ਨੂੰ ਬਾਲ ਝੜਨ ਦੀ ਸ਼ਿਕਾਇਤ ਨਾ ਹੋਵੇ। ਇਸ ਸਾਲ ਆਸਟ੍ਰੇਲੀਆ ਵਿੱਚ ਐਲੋਪੇਸ਼ੀਆ ਦੀ ਜਾਗਰੂਕਤਾ ਲਈ 13 ਤੋਂ 21 ਨਵੰਬਰ ਦਾ ਹਫ਼ਤਾ ਐਲੋਪੇਸ਼ੀਆ ਅਵੇਅਰਨੈਸ ਵੀਕ ਵਜੋਂ ਮਨਾਇਆ ਜਾ ਰਿਹਾ ਹੈ। ਇਹ ਸਾਲਾਨਾ ਸਮਾਗਮ ਦੇ ਜ਼ਰੀਏ ਗੰਜਪੁਣੇ ਜਾਂ ਬਾਲਾਂ ਦੇ ਝੜਨ ਦੀ ਸਥਿਤੀ ਬਾਰੇ ਜਾਗਰੂਕਤਾ ਫੈਲਾਈ ਜਾਂਦੀ ਹੈ। ਇਸ ਦੇ ਚੱਲਦੇ ਅੱਜ ਸਾਡੇ ਨਾਲ ਸਿਡਨੀ ਤੋਂ ਟੈਲੀਫੋਨ ਲਾਈਨ 'ਤੇ ਸਾਂਝ ਪਾਈ ਹੈ ਡਰਮੈਟੋਲੋਜਿਸਟ ਡਾਕਟਰ ਸਰਵਜੀਤ ਕੌਰ ਸੋਹਨ ਨਾਲ, ਜੋ ਕਿ ਇੱਕ ਸਕਿਨ ਸਪੈਸ਼ਲਿਸਟ ਹਨ। ਆਓ ਜਾਣਦੇ ਹਾਂ ਸਿਰ ਦੇ ਬਾਲ ਜਾਂ ਦਾੜੀ ਦੇ ਬਾਲ ਝੜਨ ਦੇ ਕਾਰਨ ਅਤੇ ਆਸਟ੍ਰੇਲੀਆ ਵਿੱਚ ਉਪਲਬਧ ਇਲਾਜ। ਜੀ ਆਇਆਂ ਨੂੰ ਡਾਕਟਰ ਸੋਹਨ।
ਥੈਂਕ ਯੂ ਸੁਮੀਤ ਜੀ, ਬਹੁਤ ਬਹੁਤ ਤੁਹਾਡਾ ਮੈਨੂੰ ਇਸ ਐਲੋਪੇਸ਼ੀਆ ਅਵੇਅਰਨੈਸ ਵੀਕ 'ਤੇ ਓਪਰਚੁਨਿਟੀ ਪ੍ਰੋਵਾਈਡ ਕਰਨ ਦਾ, ਤਾਂ ਕਿ ਮੈਂ ਐਲੋਪੇਸ਼ੀਆ ਬਾਰੇ ਦੱਸ ਸਕਾਂ ਇਹ ਕੀ ਕੰਡੀਸ਼ਨਸ ਨੇ।
ਜੀ ਡਾਕਟਰ ਸੋਹਨ, ਪ੍ਰੋਗਰਾਮ ਵਿੱਚ ਨਿੱਘਾ ਸਵਾਗਤ। ਡਾਕਟਰ ਸੋਹਨ, ਐਲੋਪੇਸ਼ੀਆ ਕੀ ਹੈ?
ਐਲੋਪੇਸ਼ੀਆ ਇੱਕ ਮੈਡੀਕਲ ਟਰਮ ਹੈ ਜੋ ਡਾਕਟਰਸ ਵਾਲਾਂ ਦੇ ਝੜਨ ਲਈ ਇਸਤੇਮਾਲ ਕਰਦੇ ਨੇ, ਤੇ ਇਹ ਸਿਰ ਦੇ ਜਾਂ ਸਰੀਰ ਦੇ ਹੋਰ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਤੇ ਇਹ ਐਲੋਪੇਸ਼ੀਆ ਕਈ ਪ੍ਰਕਾਰ ਦੇ ਹੋ ਸਕਦੇ ਨੇ, ਜਿਸ ਤਰ੍ਹਾਂ ਐਲੋਪੇਸ਼ੀਆ ਉਮਰ ਦੇ ਨਾਲ ਉਸਦੇ ਵਿੱਚ ਕੋਈ ਸਿਮਟਮਸ ਨਹੀਂ ਹੁੰਦੇ, ਪਰ ਜਿਸ ਤਰ੍ਹਾਂ ਏਜ ਵੱਧਦੀ ਹੈ ਬਾਲ ਦਾ ਘਟਣਾ ਸ਼ੁਰੂ ਹੋ ਜਾਂਦਾ ਹੈ, ਤੇ ਜਾਂ ਕਿਸੇ ਵੀ ਇਨਫੈਕਸ਼ਨ ਦੇ ਨਾਲ, ਕੋਈ ਵੀ ਫੰਗਲ ਜਾਂ ਬੈਕਟੀਰੀਅਲ ਇਨਫੈਕਸ਼ਨ ਹੋਵੇ ਉਹਦੇ ਨਾਲ ਵਾਲਾਂ 'ਤੇ ਅਸਰ ਪੈਂਦਾ ਹੈ, ਜਾਂ ਕਈ ਤਰ੍ਹਾਂ ਦੀ ਆਟੋਮਿਊਨ ਬਿਮਾਰੀਆਂ ਨੇ ਉਹਨਾਂ ਦੇ ਨਾਲ ਬਾਲ ਖਤਮ ਹੋ ਜਾਂਦੇ ਨੇ। ਤੇ ਟ੍ਰੈਕਸ਼ਨ ਐਲੋਪੇਸ਼ੀਆ ਜਿਹੜਾ ਕਿ ਬਾਲਾਂ ਦੇ ਖਿਚਾਵ ਦੇ ਨਾਲ ਹੁੰਦਾ ਹੈ, ਤੇ ਟ੍ਰੈਕਸ਼ਨ ਐਲੋਪੇਸ਼ੀਆ ਆਪਣੀ ਕਮਿਊਨਿਟੀ ਵਿੱਚ ਕਾਫੀ ਹੱਦ ਤੱਕ ਪਾਇਆ ਜਾਂਦਾ ਹੈ। ਇਹ ਛੋਟਿਆਂ ਨੂੰ ਤੇ ਵੱਡਿਆਂ ਨੂੰ, ਲੜਕੀਆਂ ਤੇ ਲੜਕੀਆਂ ਨੂੰ ਦੇ ਬਾਲਾਂ 'ਤੇ ਅਸਰ ਕਰ ਸਕਦਾ ਹੈ। ਜਿਸ ਤਰ੍ਹਾਂ ਕਿ ਜ਼ਿਆਦਾਤਰ ਆਪਾਂ ਨਿਯਮਿਤ ਤੌਰ 'ਤੇ ਬਾਲ ਵੰਨ ਕੇ ਰੱਖਦੇ ਹਾਂ, ਜੂੜਾ ਬਣਾਉਂਦੇ ਹਾਂ, ਗੁੱਤਾਂ ਕਰਦੇ ਹਾਂ, ਜਾਂ ਦਾੜੀ ਦੇ ਬਾਲ ਵੀ ਬੰਨ ਕੇ ਰੱਖਦੇ ਹਾਂ ਲੰਬੇ ਸਮੇਂ ਤੱਕ ਬਾਲਾਂ 'ਤੇ ਖਿਚਾਵ ਰਹਿਣ ਨੂੰ, ਇਸ ਕਰਕੇ ਇਹਨੂੰ ਟ੍ਰੈਕਸ਼ਨ ਐਲੋਪੇਸ਼ੀਆ ਕਿਹਾ ਜਾਂਦਾ ਹੈ। ਤੇ ਸਮੇਂ ਰਹਿੰਦੇ ਤੱਕ ਕੀ ਹੁੰਦਾ, ਗੰਜਾਪਨ ਦਿਖਣਾ ਸ਼ੁਰੂ ਹੋ ਜਾਂਦਾ। ਤੇ ਟ੍ਰੈਕਸ਼ਨ ਐਲੋਪੇਸ਼ੀਆ ਜ਼ਿਆਦਾਤਰ ਸਿਰ ਦੇ ਅਗਲੇ ਤੇ ਪਾਸਿਆਂ ਨੂੰ ਪ੍ਰਭਾਵਿਤ ਕਰਦਾ ਹੈ ਜਿੱਥੇ ਖਿਚਾਵ ਮੈਕਸੀਮਮ ਹੁੰਦਾ, ਜਾਂ ਫਿਰ ਦਾੜੀ ਵਿੱਚ ਪਾਸਿਆਂ 'ਤੇ, ਜਿਹਨੂੰ ਆਪਾਂ ਸਬ ਮੈਂਡੀਬੁਲਰ ਜਾਂ ਥੋਡੀ ਵਾਲਾ ਐਲੋਪੇਸ਼ੀਆ ਵੀ ਕਹਿੰਦੇ ਹਾਂ। ਅਕਸਰ ਪਾਇਆ ਜਾਂਦਾ ਹੈ ਕਿ ਸ਼ੁਰੂਆਤ ਦੇ ਵਿੱਚ ਅਗਰ ਮਰੀਜ਼ ਸਾਡੇ ਕੋਲ ਆ ਜਾਵੇ ਤਾਂ ਉਹਨਾਂ ਨੂੰ ਜਿਹੜੇ ਸਿਮਟਮਸ ਹੁੰਦੇ ਨੇ ਉਹ ਸਕਿਨ ਦਾ ਜਾਂ ਉਸ ਹਿੱਸੇ ਦਾ ਲਾਲੀਪਨ, ਖਾਰਿਸ਼, ਖੁਜਲੀ, ਸਕੇਲਿੰਗ, ਜਾਂ ਛੋਟੇ ਛੋਟੇ ਦਾਣੇ, ਫੋਲੀਕੁਲਾਈਟਿਸ। ਇਸ ਸਟੇਜ 'ਤੇ ਜੇ ਮਰੀਜ਼ ਸਾਡੇ ਕੋਲ ਆਉਂਦਾ ਹੈ ਤੇ ਅਸੀਂ ਜੋ ਦਵਾਈਆਂ ਉਹਨੂੰ ਪ੍ਰਿਸਕ੍ਰਾਈਬ ਕਰਦੇ ਹਾਂ ਜਾਂ ਜੋ ਉਹਨਾਂ ਨੂੰ ਐਡਵਾਈਸ ਦਿੰਦੇ ਹਾਂ, ਉਸ ਸਟੇਜ 'ਤੇ ਟ੍ਰੈਕਸ਼ਨ ਐਲੋਪੇਸ਼ੀਆ ਦੇ ਇੰਪਰੂਵ ਹੋਣ ਦੇ ਜਾਂ ਅੱਗੇ ਨਾ ਵਧਣ ਦੇ, ਪ੍ਰੋਗਰੈਸ਼ਨ ਹੋਣ ਦੇ ਚਾਂਸਸ ਅੱਛੇ ਨੇ। ਪਰ ਇੱਕ ਵਾਰੀ ਬਾਲਾਂ ਦੀ ਜੜ੍ਹਾਂ ਖਤਮ ਹੋ ਜਾਣ ਖਿਚਾਵ ਦੇ ਨਾਲ, ਤੇ ਉਸ ਜਗ੍ਹਾ 'ਤੇ ਬਾਲਾਂ ਦਾ ਵਾਪਸ ਆਉਣਾ ਲਿਟਰਲੀ ਨੋਟ ਪੋਸੀਬਲ।
ਜਿਵੇਂ ਕਿ ਤੁਸੀਂ ਦੱਸਿਆ ਕਿ ਜੇ ਸ਼ੁਰੂਆਤੀ ਪੜਾਅ ਦੇ ਵਿੱਚ ਇਹ ਡਿਟੈਕਟ ਕਰ ਲਿਆ ਜਾਵੇ ਜਦੋਂ ਕਿ ਵਾਲ ਪਤਲੇ ਹੋਣੇ ਸ਼ੁਰੂ ਹੁੰਦੇ ਨੇ, ਤਾਂ ਮੁੜ ਬਾਲਾਂ ਨੂੰ ਬਹਾਲ ਕੀਤਾ ਜਾ ਸਕਦਾ ਹੈ, ਨਵੀਂ ਗਰੋਥ ਹੋ ਸਕਦੀ ਹੈ।
ਹਾਂਜੀ, ਉਦੋਂ ਨਵੀਂ ਗਰੋਥ ਹੋ ਸਕਦੀ ਹੈ, ਬਾਲ ਫਿਰ ਦੁਬਾਰਾ ਸਟਿਮੂਲੇਟ ਕੀਤੇ ਜਾ ਸਕਦੇ ਨੇ। ਪਹਿਲੀ ਗੱਲ ਤਾਂ ਹੈ ਜਿੱਦਾਂ ਖਾਰਿਸ਼, ਖੁਜਲੀ ਤੇ ਫੁੰਸੀਆਂ ਨੂੰ ਰੋਕਣ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਤੇ ਫਿਰ ਅਸੀਂ ਪੇਸ਼ੈਂਟਸ ਨੂੰ ਐਡਵਾਈਸ ਕਰਦੇ ਹਾਂ ਕਿ ਆਪਣਾ ਹੇਅਰ ਸਟਾਈਲ ਪ੍ਰੈਕਟਿਸਿਸ ਉਹਨਾਂ ਨੂੰ ਬਦਲੋ, ਬਾਲਾਂ 'ਤੇ ਮਿਨੀਮਮ ਤੋਂ ਮਿਨੀਮਮ ਖਿਚਾਵ ਰੱਖੋ, ਬਾਲਾਂ ਨੂੰ ਐਂਡ ਆਫ ਦਾ ਡੇ ਜਦ ਕੰਮ ਤੋਂ ਘਰ ਵਾਪਸ ਆ ਜਾਂਦੇ ਹੋ ਖੁੱਲ੍ਹਾ ਰੱਖੋ, ਤੇ ਇਹਦੇ ਨਾਲ ਇਸ ਛੋਟੀ ਛੋਟੀ ਚੀਜ਼ਾਂ ਦੇ ਨਾਲ ਬਾਲ ਦੁਬਾਰਾ ਦਿਖਣੇ ਸ਼ੁਰੂ ਹੋ ਜਾਂਦੇ ਨੇ। ਪਰ ਅਗਰ ਖਿਚਾਵ ਇਸੇ ਤਰ੍ਹਾਂ ਰੱਖਿਆ ਗਿਆ ਫਿਰ ਜੜ੍ਹਾਂ 'ਤੇ ਕਾਫੀ ਬੁਰਾ ਅਸਰ ਪੈਂਦਾ ਹੈ।
ਜੀ ਡਾਕਟਰ ਸਾਹਿਬ, ਤੇ ਕਈ ਵਾਰ ਕਹਿ ਦਿੰਦੇ ਨੇ ਕਿ ਬਾਲ ਝੜ ਰਹੇ ਨੇ ਜੀ, ਡੈਫੀਸ਼ੈਂਸੀ ਹੋ ਗਈ ਕਿਸੇ ਚੀਜ਼ ਦੀ, ਉਹਦੇ ਕਰਕੇ ਵੀ ਝੜ ਰਹੇ ਨੇ, ਇਹ ਪਤਾ ਕਿਵੇਂ ਲੱਗਦਾ ਹੈ ਕਿ ਇਸ ਦਾ ਕਾਰਨ ਐਲੋਪੇਸ਼ੀਆ ਹੈ?
ਹਾਂਜੀ, ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਪਹਿਲਾਂ ਕਿਹਾ ਹੈ ਕਿ ਬਾਲਾਂ ਦੇ ਅਲੱਗ ਅਲੱਗ ਕਾਰਨ ਹੁੰਦੇ ਨੇ, ਤੇ ਇੱਕ ਕਾਰਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਟੀਲੋਜਨ ਐਫਲੂਵੀਅਮ, ਇਹ ਹੁਣ ਹੋਰ ਦੂਸਰੇ ਤਰ੍ਹਾਂ ਦੇ ਦਾ ਹੇਅਰ ਲੋਸ ਹੈ। ਤੇ ਯੂਜਲੀ ਕੀ ਹੁੰਦਾ ਹੈ, ਆਫਟਰ ਪ੍ਰੈਗਨੈਂਸੀ ਜਾਂ ਡਾਇਟਿੰਗ, ਕਰੈਸ਼ ਡਾਇਟਿੰਗ, ਡੈਫੀਸ਼ੀਐਂਸੀ ਆਫ ਵਿਟਾਮਿਨ B12, ਆਇਰਨ, ਫੋਲਿਕ ਐਸਿਡ, ਥਾਇਰਾਇਡ ਪ੍ਰੋਬਲਮਸ ਜਾਂ ਕੋਈ ਮੇਜਰ ਸਰਜਰੀ, ਇਹ ਕਾਰਨ ਹੈ ਕਿ ਬਾਲਾਂ ਨੂੰ ਇਕਦਮ ਸ਼ੌਕ ਲੱਗਦਾ ਹੈ ਤੇ ਬਾਲ ਵਧਣਾ ਬੰਦ ਹੋ ਜਾਂਦੇ ਨੇ। ਤੇ ਬਾਲਾਂ ਦਾ ਇੱਕ ਗਰੋਥ ਸਾਈਕਲ ਹੁੰਦਾ, ਉਸ ਗਰੋਥ ਸਾਈਕਲ ਦੇ 3 ਮਹੀਨਿਆਂ ਬਾਅਦ ਜਦ ਬਾਲ ਅਰੈਸਟ ਹੋ ਜਾਂਦੇ ਤਾਂ ਪੇਸ਼ੈਂਟ ਮਹਿਸੂਸ ਕਰਦਾ ਕਿ ਸਾਡੇ ਤਾਂ ਬਾਲ ਬਹੁਤ ਝੜਨੇ ਸ਼ੁਰੂ ਹੋ ਗਏ, ਤੇ ਉਹਨੂੰ ਅਸੀਂ ਟੀਲੋਜਨ ਐਫਲੂਵੀਅਮ ਦਾ ਨਾਮ ਦਿੱਤਾ ਹੈ। ਤੇ ਇਸ ਵਿੱਚ ਅਸੀਂ ਆਪਣੇ ਪੇਸ਼ੈਂਟ ਦੇ ਬਲੱਡ ਟੈਸਟ ਕਰਵਾਉਂਦੇ ਹਾਂ ਸਾਰੀਆਂ ਚੀਜ਼ਾਂ ਲਈ, ਤੇ ਜਿਸ ਚੀਜ਼ ਦੀ ਕਮੀ ਹੋਵੇ ਉਹ ਸਪਲੀਮੈਂਟਸ ਐਡਵਾਈਸ ਕਰਦੇ ਹਾਂ, ਤੇ ਬਾਲ ਯੂਜਲੀ 6 ਮਹੀਨਿਆਂ ਤੱਕ ਠੀਕ ਹੋ ਜਾਂਦੇ ਨੇ। ਪਰ ਕਈ ਪੇਸ਼ੈਂਟਸ ਦੇ ਵਿੱਚ ਬਾਲਾਂ ਦਾ ਹੇਅਰ ਸਾਈਕਲ ਦੁਬਾਰਾ ਰੀਸੈਟ ਹੋ ਜਾਂਦਾ ਹੈ। ਜਿਸ ਤਰ੍ਹਾਂ ਮੈਂ ਆਪਣੇ ਮਰੀਜ਼ ਨੂੰ ਐਗਜ਼ਾਮਪਲ ਦਿੰਦੀ ਹੁੰਦੀ ਹਾਂ, ਬਲੱਡ ਪ੍ਰੈਸ਼ਰ ਦਾ ਨਵਾਂ ਸੈੱਟ ਪੁਆਇੰਟ ਹੋ ਜਾਂਦਾ ਬੋਡੀ 'ਚ, ਨਵਾਂ ਬਲੱਡ ਪ੍ਰੈਸ਼ਰ ਦੇ ਪੇਸ਼ੈਂਟ ਦੀ ਬੋਡੀ ਸਹੀ ਮਾਤਰਾ ਤੇ ਚੱਲਦੀ ਹੈ, ਉਸ ਤਰ੍ਹਾਂ ਹੀ ਬਾਲਾਂ ਦਾ ਇੱਕ ਨਵਾਂ ਸੈੱਟ ਪੁਆਇੰਟ ਹੋ ਜਾਂਦਾ। ਇਸ ਕਰਕੇ ਅਸੀਂ ਫਿਰ ਉਹਨੂੰ ਕਰੋਨਿਕ ਟੀਲੋਜਨ ਐਫਲੂਵੀਅਮ ਕਹਿੰਦੇ ਹਾਂ। ਤੇ ਕਰੋਨਿਕ ਟੀਲੋਜਨ ਐਫਲੂਵੀਅਮ ਦੇ ਵਿੱਚ ਬਾਲ ਯੂਜੂਅਲੀ ਪੇਸ਼ੈਂਟ ਦੇ ਅੱਛੇ ਹੁੰਦੇ ਨੇ, ਪਰ ਉਹ ਸਾਰੇ ਪਾਸੇ ਆਪਣੇ ਬਾਲ ਝੜਦੇ ਹੋਏ ਦੇਖਦੇ ਪਰੇਸ਼ਾਨ ਹੋ ਕੇ ਸਾਡੇ ਕੋਲ ਐਡਵਾਈਸ ਲੈਣ ਆਉਂਦੇ ਆ, ਤੇ ਉਹਦੇ ਲਈ ਵੀ ਸਾਡੇ ਕੋਲ ਅਸੀਂ ਕੁਝ ਦਵਾਈ ਆਫਰ ਕਰਦੇ ਉਹਨਾਂ ਨੂੰ ਜਿਸ ਦੇ ਨਾਲ ਉਹਨਾਂ ਨੂੰ ਇੰਪਰੂਵਮੈਂਟ ਹੁੰਦਾ ਹੈ।
ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਸੀ ਫ੍ਰੈਕਸ਼ਨਲ ਐਲੋਪੇਸ਼ੀਆ ਦੀ ਕਿ ਪਤਲੇ ਹੋਏ ਵਾਲਾਂ ਨੂੰ ਮੁੜ ਬਹਾਲ ਕੀਤਾ ਜਾ ਸਕਦਾ ਹੈ, ਕੋਈ ਏਜ ਲਿਮਿਟ ਵੀ ਹੁੰਦੀ ਹੈ ਕਿ ਕਿਹੜੀ ਉਮਰ ਤੱਕ ਵਾਲਾਂ ਨੂੰ ਬਹਾਲ ਕੀਤਾ ਜਾ ਸਕਦਾ ਹੈ, ਤੇ ਜਿਵੇਂ ਕਹਿੰਦੇ ਨੇ ਕਿ ਉਮਰ ਵੱਧਦੀ ਹੈ ਤੇ ਮੁੜ ਕੇ ਬਾਲ ਨਹੀਂ ਆਉਂਦੇ?
ਕੁਛ ਬਾਲਾਂ ਦੇ ਉੱਤੇ ਮਲਟੀਪਲ ਚੀਜ਼ਾਂ ਦਾ ਇਨਫਲੂਐਂਸ ਹੈ, ਜੈਨੇਟਿਕਸ ਦਾ ਬਹੁਤ ਇਨਫਲੂਐਂਸ ਹੈ ਬਾਲਾਂ ਤੇ। ਤੇ ਅਗਰ ਫੈਮਿਲੀ ਦੇ ਵਿੱਚ ਤੁਹਾਡੇ ਪੇਰੈਂਟਸ ਦੇ ਜਾਂ ਸਿਬਲਿੰਗਸ ਦੇ ਬਾਲ ਘੱਟ ਹੋਣ ਜਾਂ ਥਿਨ ਹੋ, ਉਹਨਾਂ ਦੇ ਵਿੱਚ ਬਾਲਾਂ ਦਾ ਬਹਾਲ ਕਰਨਾ ਵੀ ਥੋੜਾ ਮੁਸ਼ਕਿਲ ਹੁੰਦਾ ਹੈ। ਤੇ ਬਾਲਾਂ ਦਾ ਬਹਾਲ ਕਰਨਾ ਵਾਪਸ ਬੇਸਿਕ ਰੀਜ਼ਨ ਤੇ ਡਿਪੈਂਡ ਕਰਦਾ ਹੈ। ਅਗਰ ਰੀਜ਼ਨ ਕਿਸੇ ਕਾਰਨ ਹੈ, ਇਨਫੈਕਸ਼ਨ ਕਾਰਨ ਹੈ, ਇਨਫੈਕਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਜੇ ਇਨਫੈਕਸ਼ਨ ਨੇ ਬਾਲਾਂ ਦੇ ਰੂਟਸ ਨੂੰ, ਜੜ੍ਹਾਂ ਨੂੰ ਡਿਸਟਰੋਏ ਕਰਤਾ, ਉੱਥੇ ਬਾਲਾਂ ਦਾ ਆਉਣਾ ਮੁਮਕਿਨ ਨਹੀਂ ਹੈ। ਇਸ ਤਰ੍ਹਾਂ ਹੀ ਆਟੋਇਮਿਊਨ ਕੰਡੀਸ਼ਨਸ ਨੇ ਜਿਹੜੇ ਕਿ ਪੇਸ਼ੈਂਟ ਦੇ ਬਸ 'ਚ ਨਹੀਂ ਹੈ। ਫੈਮਿਲੀ ਹਿਸਟਰੀ ਆਫ ਆਟੋਇਮਿਊਨ ਕੰਡੀਸ਼ਨਸ ਪੇਸ਼ੈਂਟ ਦੇ ਵਿੱਚ ਆਟੋਇਮਿਊਨ ਕੰਡੀਸ਼ਨਸ ਦੀ ਪੋਸੀਬਿਲਿਟੀ ਰੱਖਦੇ ਨੇ, ਜਿਸ ਤਰ੍ਹਾਂ ਲਿਊਪਸ, ਲਾਈਕਨ ਪਲੇਨਸ ਐਕਸੈਟਰਾ, ਉਹਦੇ ਵਿੱਚ ਵੀ ਬਾਲਾਂ ਦੀ ਜੜ੍ਹਾਂ ਖਰਾਬ ਹੋ ਜਾਂਦੀਆਂ ਤੇ ਬਾਲਾਂ ਦਾ ਵਾਪਸ ਆਉਣਾ ਮੁਮਕਿਨ ਨਹੀਂ ਹੈ। ਤੋ ਇਹ ਡਿਪੈਂਡ ਕਰਦਾ ਹੈ ਕਿ ਪੇਸ਼ੈਂਟ ਨੂੰ ਕਿਸ ਤਰ੍ਹਾਂ ਦਾ ਹੇਅਰ ਲੋਸ ਜਾਂ ਕਿਸ ਤਰ੍ਹਾਂ ਦੀ ਕੰਡੀਸ਼ਨ ਨੇ ਇਫੈਕਟ ਕੀਤਾ ਹੈ, ਤੇ ਉਸਦਾ ਆਊਟਕਮ ਉਸ ਕੰਡੀਸ਼ਨ ਦੇ ਹਿਸਾਬ ਨਾਲ ਹੈ।
ਜੀ ਡਾਕਟਰ ਸਾਹਿਬ, ਤੇ ਜਿਨ੍ਹਾਂ ਦੇ ਬਾਲ ਨਹੀਂ ਆ ਪਾਉਂਦੇ ਉਹਨਾਂ ਲਈ ਕੀ ਇਲਾਜ ਹੈ?
ਦੇਖੋ, ਐਲੋਪੇਸ਼ੀਆ ਦਾ ਪੇਸ਼ੈਂਟ ਦੀ ਸੈਲਫ ਐਸਟੀਮ ਤੇ ਸਾਈਕੋਲੋਜੀਕਲ ਮਾਈਂਡ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ, ਕਿਉਂਕਿ ਬਾਲਾਂ ਦੇ ਨਾਲ ਆਪਣੀ ਇੱਕ ਪਹਿਚਾਣ ਹੈ
ਜੀ,
ਹਨਾ। ਆਪਾਂ ਮਿਲਦੇ ਹਾਂ, ਬੇਸਿਕਲੀ ਆਪਾਂ ਸੋਸ਼ਲਾਈਜ਼ ਕਰਦੇ ਹਾਂ, ਤੇ ਆਪਣੀ ਜਜਮੈਂਟ ਜਾਂ ਸਕੂਲ ਦੇ ਬੱਚਿਆਂ 'ਚ ਦੇਖਿਆ ਗਿਆ ਹੈ ਉਹਨਾਂ ਨੂੰ ਬੁਲੀਇੰਗ ਜਾਂ ਵਰਕ ਪਲੇਸਿਸ ਤੇ ਬੁਲੀਇੰਗ ਜਾਂ ਕਮੈਂਟਸ ਪਾਸ ਕਰਨਾ, ਇਹ ਬੜੀ ਕਾਮਨ ਜੀ ਆਮ ਤੌਰ ਤੇ ਗੱਲ ਹੈ। ਸੋ ਬਾਲਾਂ ਦਾ ਬਾਲ ਨਾ ਹੋਣਾ ਪੇਸ਼ੈਂਟ ਤੇ ਬਹੁਤ ਬੁਰਾ ਅਸਰ ਲਿਆਉਂਦਾ ਹੈ, ਤੇ ਇਹਦੀ ਬਾਲਾਂ ਦੀ 100% ਦਾ ਕੋਈ ਰੈਮੇਡੀ ਅੱਜ ਤੱਕ ਆਈ ਨਹੀਂ। ਤੇ ਕੁਛ ਸਾਲਾਂ ਤੋਂ ਹੁਣ ਮੈਡੀਟੇਸ਼ਨ ਤੇ ਕਾਫੀ ਰਿਸਰਚ ਕੀਤੀ ਗਈ ਹੈ, ਤੇ ਇਹਦੇ ਬੈਨੀਫਿਟਸ ਪਾਏ ਗਏ ਹਨ, ਪਰਟੀਕੁਲਰਲੀ ਮਾਈਂਡਫੁਲਨੈਸ। ਯੇਲ ਯੂਨੀਵਰਸਿਟੀ ਹੈ ਨਿਊ ਹੇਵਨ ਇਨ ਕਨੈਕਟੀਕਟ ਇਨ ਸਟੇਟਸ, ਉਹਨਾਂ ਨੇ ਮਾਈਂਡਫੁਲਨੈਸ ਤੇ ਕਾਫੀ ਰਿਸਰਚ ਕੀਤੀ ਹੈ, ਤੇ ਉਹ ਕਹਿੰਦੇ ਹੈ ਕਿ ਸਾਡਾ ਬ੍ਰੇਨ ਇੱਕ ਡਿਫਾਲਟ ਮੋਡ ਨੈਟਵਰਕ ਤੇ ਯੂਜਲੀ ਹੁੰਦਾ, ਜੇ ਆਪਾਂ ਇਹਨੂੰ ਰੀਸੈਟ ਕਰੀਏ ਮਾਈਂਡਫੁਲਨੈਸ ਨਾਲ, ਸਿਰਫ 3 ਮਿੰਟ ਆਪਣੇ ਆਪ ਤੇ ਲਗਾਈਏ ਮਾਈਂਡਫੁਲਨੈਸ ਤੇ, ਇਹਦੇ ਨਾਲ ਸਾਡੀ ਐਂਗਜ਼ਾਇਟੀ ਲੈਵਲਸ ਬਹੁਤ ਘੱਟ ਜਾਂਦੇ ਨੇ, ਸਾਡਾ ਜਿਹੜਾ ਆਪਣੇ ਆਪ ਨੂੰ ਨਜ਼ਰੀਆ ਵੇਖਣ ਦਾ ਉਹ ਇੰਪਰੂਵ ਹੋ ਜਾਂਦਾ। ਤੇ ਬਾਕੀ ਮੈਡੀਕਲ ਟ੍ਰੀਟਮੈਂਟਸ ਤੇ ਰਿਸਰਚ ਹਮੇਸ਼ਾ ਚੱਲਦੀ ਰਹੀ ਹੈ, ਅੱਗੇ ਵੀ ਚੱਲਦੀ ਹੈ, ਤੇ ਅਸੀਂ ਆਪਣੇ ਪੇਸ਼ੈਂਟਸ ਦੀ ਬੈਸਟ ਹੈਲਪ ਕਰਦੇ ਹਾਂ ਕਿ ਉਹਨਾਂ ਨੂੰ ਬਾਲ ਵਾਪਸ ਰਿਸਟੋਰ ਕਰੀਏ, ਉਹਨਾਂ ਦੇ ਬਾਲ ਵਾਪਸ ਲਿਆਈਏ, ਤਾਂ ਕਿ ਉਹਨਾਂ ਨੂੰ ਆਪਣੇ ਆਪ ਤੇ ਸੈਲਫ ਕੰਫੀਡੈਂਸ ਰਵੇ।
ਜੀ ਡਾਕਟਰ ਸਾਹਿਬ, ਤੇ ਟ੍ਰਾਂਸਪਲਾਂਟ ਕੀਤੇ ਬਿਨਾਂ ਦਵਾਈਆਂ ਨਾਲ ਵੀ ਇਸਦਾ ਇਲਾਜ ਹੋ ਜਾਂਦਾ?
हाँ जी, देखिए ट्रांसप्लांट फिर डिपेंड करेगा किस कंडीशन च असीं करदे हां ट्रांसप्लांट। ट्रांसप्लांट ज्यादातर साडे पेशेंट्स ओह करवांदे ने जिन्हां दे विच फैमिली हिस्ट्री ऑफ एंड्रोजेनेटिक एलोपेशिया हुंदा है, थिनिंग ऑफ द हेयर जेनेटिकली, उथे ट्रांसप्लांट बेनिफिशियल पाया गया है। अजकल बहुत एडवांसमेंट हो गई है ट्रांसप्लांट प्रोसीजर्स भी, फॉलिकुलर यूनिट एक्सटेंशन ट्रांसप्लांट करदे ने, छोटे छोटे फॉलिकल्स पिछों अपने गर्दन के उपर वाले हिस्से के बालों तो लैके अगे ट्रांसप्लांट किए जाते हैं, तो सक्सेस रेट्स काफी अच्छे ने, तो प्रोवाइडेड फिर वो मेडिकल ट्रीटमेंट के भी जाते नहीं तो बाल फिर थिन होने शुरू हो जाते हैं। सो कॉम्बीनेशन ट्रीटमेंट्स वर्क हियर, कॉम्बीनेशन ऑफ ओरल एंड सर्जिकल दे वर्क बैटर। तो ट्रांसप्लांट इतने स्कारिंग हो जाएगी, तो जिस तरह आप ट्रैक्शन एलोपेशिया की गल कर रहे हैं आप कम्यूनिटी के, इतने भी ट्रांसप्लांट का अजकल पेशेंट्स अप्रोच कर रहे ने सर्जन के ट्रांसप्लांट करो, और इतने कोई ट्रिगर नहीं है पेशेंट नो बाल फिर अपने द्वारा ढिले बनने शुरू करेंगे, हेयर स्टाइल प्रैक्टिस चेंज करेंगे ते बाल रहेंगे द्वारा जिथे बाल खत्म हो गए ने स्कारिंग एलोपेशिया ऑटोम्यून कंडीशन कारण है लाइक एन प्लेनस है या ल्यूपस है, उथे ट्रांसप्लांटेड हेयर विल वर्क एज अ फॉरन बॉडी, मीनस ट्रांसप्लांटेड हेयर से भी बॉडी अपना अटैक कर सकती है, ट्रांसप्लांटेड हेयर भी वापस गिर सकते हैं। सो उस कंडीशन सर्जन ट्रांसप्लांट हेयर सर्जन नहीं करते क्योंकि ट्रांसप्लांट इटसेल्फ इज वेरी एक्सपेंसिव, हेयर ट्रांसप्लांट इज वेरी एक्सपेंसिव।
जी डॉक्टर साहब, ये सिचुएशन तक पहुंचे ही ना जा सके, उसले ही कोई सुझाव?
डेफिनेटली प्रिवेंशन इज ऑलवेज बेटर देन क्योर, राइट? सो जिस तरह मैं कई बार आई केम अक्रॉस पेशेंट्स है ना, जिदा जनरली मैं क्लिनिक बैठी हाँ, मेरे को एज अ पेशेंट नहीं है, बच्चे आए ने, ते मैं बच्चा देखा मदर्स ने बहुत टाइट कस के बाल बने हुए ने, है ना
जी,
कुत्ता उन्होंने बहुत कस के की हुई है या पोनीटेल बहुत कस के की हुई है, तो उत्थे मैं सिर्फ वर्ड ऑफ एडवाइस दे देनी हुंदी हां कि अगर तुसी अपने बच्चों लिए ना करो क्योंकि अगे जाके ये अपने बाल हमेशा लिए लूज कर देंगे उत्थों। ते इस तरह ही मैं अपने पंजाबी जनिया नूं जिहड़े कि बहुत कस के बाल बांधते ने, अगर वह खिचाव घट कर देन तां विद टाइम बालों का रिकवर होना उत्थे पॉसिबल है। सो जूड़ा थोड़ा ढिला बनो, गुत्ता थोड़ी घट कस के करो, ते पोनीटेल ते ज्यादा खिचाव ना दो, ते केमिकल्स या हीट का इस्तेमाल घट करो डैमेज बालों ते। ते जे असी इस छोटी छोटी गल्लां दा ध्यान रखिए अपनी डे टू डे लाइफ च, ते आई थिंक हेयर कैन गो लॉन्ग वे, आप अपने सिर दे बाल नियमित रख सकते हैं, खास करके ट्रैक्शन एलोपेशिया जिहड़ा कि प्रिवेंटेबल है, एदे विच नेचर दा कोई रोल नहीं है, एदे विच अपना रोल है।
जी डॉक्टर सोल, ते जांदे जांदे एसपीएस ते सरोतियां नूं कोई सुझाव देना चाहोगे?
बस जी मैं यही कहना चाहूंगी, अगर तुहाडे बाल बालां दी कोई भी प्रॉब्लम है इनू डिले ना करो, हैव अ रिव्यू विद अ डर्मेटोलॉजिस्ट, अपने आस पास जो डर्मेटोलॉजिस्ट उन्हां नूं अप्रोच करो ते मिलो, क्योंकि बालां दी की कंडीशंस है, अगर असी इनफ्लेमेशन नूं जल्दी कंट्रोल कर लईए तां उहदे प्रोग्रेशन बाकी दे स्कैल्प नूं बाकी दे बॉडी दे हेयर अफेक्ट होण दे चांसिस बहुत घट हो जांदे ने, ते ओवर द काउंटर सप्लीमेंट्स ते स्टडीज हुईयां ने, ते FDA वालों यह किया गया है कि ये ओवर द काउंटर हेयर सप्लीमेंट्स जड़े हैं इन्हां ते कोई वर्ल्ड वाइड स्टडीज नहीं हुई हैं, ते ये तुसी अपनी इच्छा ना लेना चाहो तो लै सकते हो, पर असी डॉक्टर जिन्हां नूं घट वध ही रेकमेंड करते हैं, ते बैटर है अपनी डाइट अच्छी रखो, क्रैश डाइट ते ना जाओ, दैट इज मोर इंपॉर्टेंट, एंड सानू यह ध्यान रखना चाहिए कि असी बड़ी अच्छी कंट्री च रह रहे हैं, ऑस्ट्रेलिया, इतने फल फ्रूट वेजिटेबल्स ग्रीन वेजिटेबल्स कोई कमी नहीं है, सो हैव योर फ्रेश फूड, हम अपना ताज़ा खाना खाओ, ते मिनिमाइज अपना जेडे पिज्जाज बर्गर्स कोक्स इन्हों की मात्रा घट रखो।
जी डॉक्टर सोल, गलबात करने लई ते समय चो समा कढ़ने लई बहुत बहुत शुक्रिया।
थैंक यू सुमीत वेरी मच कि तुसी मैनू एलोपेशिया अवेयरनेस वीक ते इस टॉपिक ते डिस्कस करने लिए इनवाइट किया, थैंक यू सो मच।
फेसबुक उते SBS पंजाबी नू लाइक करो, साझा करो अते अपने विचार भी प्रगटाओ।